ਪੜ੍ਹਾਈ ਕਰ ਜਾਣੀ, ਫਿਰ ਤੂੰ ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਆਪਣੇ ਪੁੱਤਰ ਦੀ ਉਮਰ ਲੰਮੀ ਕਿਉਂ ਨਾ ਲੈ ਲਈ? ਉਹ ਇਹ ਗੱਲ ਤਾਂ ਕੀ ਕਹੀ ਭਾਈ, ਸਤਿਗੁਰੂ ਜੀ ਦੇ ਪਾਸੋਂ ਲੰਮੀ ਉਮਰ ਲੈ ਲੈਂਦਾ, ਫਿਰ ਵੀ ਤਾਂ ਮਾਰੀ ਜਾਣਾ ਸੀ। ਹਰ ਬਿਰਤ ਸਦਾ ਖੁਆਰੀ, ਪਰਮੇਸ਼ਰ ਦੇ ਭੁੱਲਣੇ ਕਰਕੇ ਤਾਂ ਦਿਲ ਸਿਮਰਨ ਦੇ ਜੀਵਨ ਬਲਨਾ ਸਰਪ ਜਾ ਸੇ ਆਰ ਜਾ ਰਹੀ। ਨਵ ਖੰਡਨ ਕੋ ਰਾਜ ਕਮਾਵਾ ਅੰਤ ਚੱਲਾ ਗੋ ਹਾਰੀ। ਜਿਵੇਂ ਜਿਵੇਂ ਸੱਪ ਦੀ ਉਮਰ ਲੰਬੀ ਹੁੰਦੀ ਹੈ, ਤਿਉਂ ਤੇ ਜ਼ਹਿਰ ਬਹੁਤ ਹੀ ਵੱਧਦੀ ਹੈ। ਇਸੇ ਤਰ੍ਹਾਂ ਕੀ ਪਤਾ ਲੰਬੀ ਉਮਰ ਦੇ ਵਿੱਚ ਵਿਕਾਰੀ ਹੋ ਜਾਂਦਾ, ਪਾਪੀ ਹੋ ਜਾਂਦਾ। ਆਪਣਾ ਭਾਣੇ ਵਿੱਚ ਪ੍ਰਸੰਨ ਰਹਿਣਾ ਹੀ ਗੁਰਮੁਖ ਦਾ ਫਰਜ਼ ਹੈ। ਗੁਰਮੁਖ ਤੇਰਾ ਭਾਣਾ ਭਾਵਾ। ਸੋ ਕਹਿੰਦੇ ਸਤਿਗੁਰੂ ਜੀ ਦੇ ਪਾਸੋਂ ਜੇ ਮੰਗਣਾ ਹੈ ਤਾਂ ਇਹ ਮੰਗਣਾ ਚਾਹੀਦਾ, ਮਹਾਰਾਜ ਜੰਮਣ ਮਰਨ ਤੋਂ ਰਹਿਤ ਕਰੋ, ਹੇ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ੋ, ਲੋਕ ਪ੍ਰਲੋਕ ਦੀ ਸਹਾਇਤਾ ਕਰਿਓ, ਸੱਚੇ ਪਾਤਸ਼ਾਹ ਜੀ 84 ਦੇ ਗੇੜੇ ਤੋਂ ਕਿਰਪਾ ਕਰਕੇ ਬਚਾਓ। ਜੇ ਸਤਿਗੁਰੂ ਜੀ ਦੇ ਪਾਸੋਂ ਮੰਗ ਮੰਗੇ ਤਾਂ ਇਹੋ ਜਿਹੀ ਮੰਗਣੀ ਚਾਹੀਦੀ ਹੈ। ਇਹ ਪੁੱਤਰ ਭਲਾ ਹੋਰ 10 ਸਾਲ ਉਮਰ ਭੋਗ ਕੇ ਮਰ ਜਾਂਦਾ, ਫਿਰ ਵੀ ਤਾਂ ਮਾਰੀ ਜਾਣਾ ਸੀ। ਐਸੀ ਨਿਰਮੋਹ ਅਵਸਥਾ ਵੇਖ ਕੇ ਭਾਈ ਦੀ ਬੜਾ ਚਿੱਤ ਵਿੱਚ ਪ੍ਰਸੰਨ ਹੋਇਆ। ਫਿਰ ਕਹਿਣ ਲੱਗਾ, ਅੱਛਾ ਭਾਈ ਸਾਹਿਬ ਜੀ, ਇਹ ਤਾਂ ਠੀਕ ਹੈ ਤੂੰ ਭਾਣਾ ਮੰਨਣ ਵਾਲਾ, ਪਰ ਇਹ ਦੱਸ, ਆਹ ਜਿਹੜੀ ਬੀਬੀ ਵਿਆਹ ਕੇ ਆਪਣੇ ਘਰ ਵਿੱਚ ਲਿਆਂਦੀ ਹੈ, ਇਸ ਦੀ ਸ਼ਾਦੀ ਨਾ ਕਰਾਉਣਾ, 2 ਦਿਨ ਹੋਰ ਅਟਕ ਜਾਣੋ, ਇਹ ਘਰ ਵਿੱਚ ਲਿਆਂਦੀ ਹੈ। ਕਹਿਣ ਲੱਗੇ, ਇਹ ਵੀ ਸੁਣ ਲੈ ਭਾਈ, ਪਿਛਲੇ ਜਨਮ ਦੇ ਵਿੱਚ ਇਹ ਜਿਹੜਾ ਮੇਰਾ ਪੁੱਤਰ ਹੈ, ਮਹਾਨ ਤਪਸਵੀ ਸੀ, ਬੜੀ ਤਪੱਸਿਆ ਕਰਨ ਵਾਲਾ ਸੀ। ਇਹ ਜਿਹੜੀ ਬੀਬੀ ਹੈ, ਪਿਛਲੇ ਜਨਮ ਦੇ ਵਿੱਚ ਵੇਸਵਾ, ਇਹਦਾ ਸੁੰਦਰ ਨੌਜਵਾਨ ਸਰੂਪ, ਸੋ ਇਹ ਤਪੱਸਿਆ ਕਰ ਰਿਹਾ ਸੀ। ਜਿਹੜਾ ਮੇਰਾ ਪੁੱਤਰ ਬਣਿਆ ਸੀ, ਇਹ ਤਪੱਸਿਆ ਕਰਦਾ ਬੈਠੇ ਨੂੰ ਵੇਖ ਕਰਕੇ ਵੇਸਵਾ ਚਿੱਤ ਵਿੱਚ ਖਿਆਲ ਆਇਆ, ਇੰਨੇ ਪਾਪ ਕਰੀ ਦੇ ਨੇ, ਚਲੋ ਮਹਾਤਮਾ ਮੱਥਾ ਹੀ ਟੇਕ, ਚਲੋ ਕੋਈ ਪਾਪ ਤਾਂ ਮੇਰਾ ਉਤਰੇਗਾ ਹੀ। ਅੰਦਰ 2 ਮਨ ਹਨ, ਇੱਕ ਚੰਗੀ ਰਾਇ ਜ਼ਰੂਰ ਦਿੰਦਾ ਹੈ, ਬਾਕੀ ਸਾਡਾ ਅਸ਼ੁੱਧ ਮਨ ਬਹੁਤਾ ਬਲੀ ਹੋਣ ਕਰਕੇ ਸ਼ੁੱਧ ਮਨ ਦੀ ਕੋਈ ਪੇਸ਼ ਨਹੀਂ ਜਾਣ ਦਿੰਦਾ। ਕਦੇ ਕਦੇ ਸ਼ੁੱਧ ਮਨ ਦੀ ਵਾਰੀ ਆ ਵੀ ਜਾਂਦੀ ਹੈ। ਉਹ ਸ਼ੁੱਧ ਮਨ ਨੇ ਜਦੋਂ ਇਹ ਸੰਕਲਪ ਉਠਾਇਆ ਤਾਂ ਜਾ ਮੱਥਾ ਟੇਕਿਆ, ਅਸਲ ਚ ਤਪਸਵੀ ਦੀ ਉਸੇ ਮੌਕੇ ਤੇ ਸਮਾਧੀ ਖੁੱਲੀ ਸੀ, ਨਿਗਾਹ ਖੁੱਲੀ, ਮਨ ਵਿੱਚ ਸੰਕਲਪ ਹੋ ਗਿਆ ਕਿ ਸ਼ਾਦੀ ਕਰਵਾ ਲੈਂਦੇ, ਇਸੇ ਦੇ ਨਾਲ ਹੀ ਸ਼ਾਦੀ ਹੋ ਜਾਂਦੀ। ਪਤਾ ਨਹੀਂ ਕਿ ਵੇਸਵਾ ਸੁੰਦਰ ਸਰੂਪ ਜਾਣ ਕੇ ਉਹ ਸੰਕਲਪ ਕੀਤਾ। ਸੰਕਲਪ ਕਰਨ ਤੋਂ ਤਪੱਸਿਆ ਦੀ ਲੱਜਿਆ ਕਰਕੇ ਪਰਮੇਸ਼ਰ ਨੇ ਬਖਸ਼ ਲਿਆ, ਕੁਰੀਤੀ ਨਹੀਂ ਕੀਤੀ, ਵੇਸਵਾ ਵੀ ਮੱਥਾ ਟੇਕ ਕੇ ਅੱਗੇ ਚਲੇ ਗਏ। ਪਰ ਇਹ ਵੀ ਤਪੱਸਵੀ ਮਹਾਨ ਹੋਣ ਕਰਕੇ ਚਿਹਰੇ ਦਾ ਜਲਾਲ ਵੇਖ ਕੇ, ਸੁੰਦਰ ਚ ਨੌਜਵਾਨ ਸਰੂਪ ਵੇਖ ਕਰਕੇ ਵੇਸਵਾ ਦਾ ਚਿੱਤ ਵੀ ਖਰਾਬ ਹੋਇਆ। ਇਸੇ ਸੰਕਲਪ ਦੇ ਵਿੱਚ ਅਚਨਚੇਤ ਥੋੜੇ ਦਿਨਾਂ ਤੋਂ ਬਾਅਦ ਦੁਹਾਨੀ ਚੜਾਈ ਹੋ ਗਈ। ਪਰ ਇਹ ਤਪੱਸਵੀ ਦੇ ਮਨ ਚ ਸੰਕਲਪ ਰਿਹਾ, ਮੈਂ ਸ਼ਾਦੀ ਕਰਾ ਲੈਂਦਾ, ਤੇ ਦੇਸ਼ ਵਾਲੇ ਚਿੱਤ ਸੰਕਲਪ ਰਿਹਾ ਕਿ ਤਪੱਸਵੀ ਦੇ ਨਾਲ ਮੇਰੀ ਵੀ ਸ਼ਾਦੀ ਹੁੰਦੀ। ਇਹ ਇਸ ਦਾ ਕਾਰਨ ਪੂਰਵਲੇ ਜਨਮਾਂ ਚ ਜਿਹੜਾ ਕੀਤਾ ਸੀ ਪਾਪ, ਜੇ ਸੰਕਲਪ ਨਾਲ ਫੁਰਦਾ ਤਾਂ ਇਹਨੇ ਮੁਕਤ ਹੋ ਜਾਣਾ ਸੀ। ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਮੇਰੇ ਘਰ ਦੇ ਵਿੱਚ ਇਹਨੂੰ ਜਨਮ ਦੇ ਦਿੱਤਾ। ਇਹ ਜਨਮ ਤੋਂ ਲੈ ਕੇ ਹੀ ਮੈਂ ਇਹਨੂੰ ਬਾਣੀ ਪੜਾਉਂਦਾ ਰਿਹਾ ਹਾਂ, ਸਤਸੰਗੀ ਜੀਵਨ ਇਸ ਦਾ ਬਣਾਇਆ, ਪਿਛਲੀ ਵੀ ਲਾਗ ਸੀ, ਸੋ ਉਸ ਦਾ ਕਾਰਨ ਇਸ ਦਾ ਜਨਮ ਹੋਇਆ ਸਫਲ ਹੈ। ਉਹ ਜੋ ਵੇਸਵਾ ਸੀ, ਕਿਉਂਕਿ ਤਪਸਵੀ ਦੇ ਵਿੱਚ ਉਹਦੀ ਸੁਰਤ ਰਹੀ ਸੀ, ਇਸ ਵਾਸਤੇ ਫਿਰ ਲੜਕੀ ਬਣੀ ਤੇ ਸਿੱਖ ਦੇ ਘਰ ਵਿੱਚ ਰੱਬ ਨੇ ਉਸਨੂੰ ਜਨਮ ਦਿੱਤਾ। ਸੋ ਇਹ ਸਿੱਖ ਦੀ ਪੁੱਤਰੀ ਹੈ ਉਹੀ ਵੇਸਵਾ। ਕੇਵਲ ਇਹਨਾਂ ਦਾ ਸੰਕਲਪ ਹੀ ਸੀ ਕਿ ਸਾਡੀ ਸ਼ਾਦੀ ਹੋਵੇ, ਉਹ ਸੰਕਲਪ ਰੱਬ ਨੇ ਪੂਰਾ ਕਰ ਦਿੱਤਾ ਹੈ, ਹੁਣ ਇਹਦਾ ਜਨਮ ਸਫਲਾ ਹੋਵੇਗਾ। ਜੇ ਸਰੀਰ ਕਰਕੇ ਇਹਨੇ ਪਾਪ ਕੀਤੇ ਹਨ, ਸੋ ਉਹ ਮੇਰੇ ਘਰ ਵਿੱਚ ਹੁਣ ਗੁਰੂ ਕੇ ਸਿੱਖਾਂ ਤੇਰੇ ਵਰਗਿਆਂ ਨੇ ਗੁਰਮੁਖਾ ਆਉਣਾ, ਇਹ ਪਹਿਲਾਂ ਲੰਗਰ ਤਿਆਰ ਕਰਿਆ ਕਰੇਗੀ, ਫਿਰ ਜੂਠੇ ਭਾਂਡੇ ਮਾਂਜਿਆ ਕਰੇਗੀ, ਬਸਤਰ ਸਾਫ਼ ਕਰਿਆ ਕਰੇਗੀ, ਆਏਗਾ ਸਿੱਖ ਦੇ। ਇਸ ਪ੍ਰਕਾਰ ਦੀ ਸੇਵਾ ਕਰ ਕਰਕੇ ਉਹ ਸਰੀਰ ਕਰਕੇ ਕੀਤਾ ਹੋਇਆ ਪਾਪ ਸਾਰਾ ਇਹਦਾ ਵੀ ਨਿਮਿਤ ਹੋ ਕੇ ਇਹ ਵੀ ਅੰਤਰੂ ਜੰਮਣ ਮਰਨ ਤੋਂ ਰਹਿਤ ਹੋਵੇਗੀ। ਤੇ ਮੇਰਾ ਪੁੱਤਰ ਤਾਂ ਸਤਿਗੁਰੂ ਅਰਜਨ ਸਾਹਿਬ ਦੀ ਕਿਰਪਾ ਨਾਲ ਸੱਚ ਖੜ ਨਹੀਂ ਗਿਆ ਹੈ, ਇਸ ਵਾਸਤੇ ਮੇਰੇ ਮਨ ਚ ਕਿਉਂ ਅਫਸੋਸ ਆਵੇ, ਕਿਉਂ ਮੋਹ ਆਵੇ? ਸੋ ਤਨ ਉਹਨਾਂ ਗੁਰਮੁਖਾਂ ਦਾ ਜੀਵਨ ਹੈ, ਜਿਹੜਾ ਮੋਹ ਰੂਪੀ ਚਿੱਕੜ ਹੈ ਉਸ ਤੋਂ ਬਾਅਦ ਗੁਰਸਿੱਖਾਂ ਦਾ ਮਨ ਦਾ ਸੰਕਲਪ ਵਿਕਲਪ ਰੂਪੀ ਪਾਰ ਕਰੇ ਚੱਲਦਾ ਹੀ ਨਹੀਂ ਹੈ। ਨਰਮੋ ਅਵਸਥਾ ਵਿੱਚ ਗੁਰਮੁਖ ਪਿਆਰੇ ਰਹਿੰਦੇ ਹਨ। ਅਸੀਂ ਭਾਈ ਵੇਖਿਆ ਹੈ ਉਹ ਗੁਰਮੁਖ ਪਿਆਰੇ ਜਿਹੜੇ ਹਨ ਜੋ ਸੰਗਤ ਰੂਪੀ ਸਰੋਵਰ ਵਿੱਚ ਰਹਿੰਦੇ ਹਨ, ਜਿਹੜਾ ਨਾਮ ਰੂਪੀ ਜਲ ਨਾਲ ਭਰਿਆ ਹੋਇਆ ਉਸ ਦੇ ਵਿੱਚ ਉਹ ਟੁਬਕੜੀਆਂ ਲਾਉਂਦੇ ਹਨ, ਉਸ ਦੇ ਵਿੱਚ ਲੀਨ ਰਹਿੰਦੇ ਹਨ ਗੁਰਮੁਖ ਪਿਆਰੇ, ਐਨ ਉਹਨਾਂ ਦਾ ਮਨ ਭਿੱਜਾ ਡੁੱਬਾ ਹੋਇਆ ਸਨਿਗਧ ਹੋਇਆ ਰਹਿੰਦਾ ਹੈ। ਟੁਬਕੜੀਆਂ ਲਾਉਂਦੇ ਹਨ ਵਿੱਚ ਨਾਮ ਜਲ ਦੇ ਸੰਗਤ ਰੂਪੀ ਸਰੋਵਰ ਵਿੱਚ ਜਿਹੜੇ ਰਹਿੰਦੇ ਹਨ। ਨਾਮ ਪੁਰਖ ਦਾ ਹੈ, ਐਸੇ ਜਿਹੜੇ ਨਾ ਪੁਰਖ ਹਨ ਮਨ ਜੋ ਸ਼੍ਰੋਮਣੀ ਪਰਮੇਸ਼ਰ ਹੈ ਇੱਕ ਅਦਵਾਤ ਰੂਪ ਉਸ ਨੂੰ ਇਹ ਚੇਤ ਚੇਤੇ ਕਰਦੇ ਹਨ। ਨਾ ਉਹ ਪੁਰਖ ਜੋ ਮਨ ਦੇ ਵਿੱਚ ਇੱਕ ਅਦਵਾਤ ਰੂਪ ਪਰਮੇਸ਼ਰ ਦੇ ਨਾਮ ਨੂੰ ਚੇਤ ਚੇਤ ਚੇਤੇ ਕਰਦੇ ਹਨ ਹਰ ਵੇਲੇ। ਤੇ ਮੂੜ ਨਾਮ ਮੂੜੇ ਦਾ ਹੈ, ਮੂੜਾ ਬੈਠਣ ਵਾਲਾ ਜਿਹੜਾ ਟਿਕਣ ਵਾਲਾ ਹੈ। ਤੋ ਉਹਨਾਂ ਗੁਰਮੁਖਾਂ ਦਾ ਮਨਾ ਮਨ ਮੂੜ ਸਥਿਤ ਹੋ ਗਿਆ ਹੈ, ਟਿਕ ਗਿਆ ਹੈ, ਮਨ ਚੱਲ ਪਾਓ ਪਾਇਓ ਆਰੂਗਾ। ਇਸ ਪ੍ਰਕਾਰ ਉਹਨਾਂ ਦਾ ਮਨ ਮੂੜੇ ਦੀ ਨਿਆਈ ਸਥਿਤ ਹੋ ਗਿਆ ਹੈ। ਮੂੜ ਪਾਈ ਜਿਹੜੀ ਸੀ ਉਹ ਜਿਹੜਾ ਬਖਈ ਪੁਣਾ ਸੀ ਤੇ ਮੂਰਖ ਪੁਣਾ ਸੀ ਉਹਨਾਂ ਗੁਰਸਿੱਖਾਂ ਦੇ ਹਿੱਸੇ ਵਿੱਚ ਮਨਾ ਹੋ ਗਿਆ ਹੈ, ਰੋਕਿਆ ਗਿਆ ਹੈ, ਰੋਕ ਦਿੱਤਾ ਹੈ ਗੁਰਸਿੱਖਾਂ ਨੇ। ਭਾਈ ਤੇ ਹਰੀ ਪਰਮੇਸ਼ਰ ਦੇ ਨਾਲ ਵਿਸ਼ੇਸ਼ ਕਰਕੇ ਰੱਬ ਪ੍ਰੀਤੀ ਕਰਦੇ ਹਨ ਉਹ, ਤੇ ਉਹਨਾਂ ਦੇ ਜਿਹੜੇ ਗੁਣ ਸਨ ਤਿੰਨੇ ਗੁਣ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਤੇ ਉਹਨਾਂ ਦੇ ਗਲ ਗਏ ਹਨ, ਉਹ ਗੁਰਮੁਖ ਪਿਆਰੇ ਪੂਰੀਆਂ ਅਵਸਥਾ ਵਿੱਚ ਰਹਿੰਦੇ ਹਨ। ਤੇ ਗੁਣ ਜਿਹੜੀ ਰੱਤੀ ਸੀ ਵਾਸ਼ਨਾ ਦੀ ਉਹ ਵੀ ਉਹਨਾਂ ਗੁਰਮੁਖ ਪਿਆਰਿਆਂ ਦੀ ਗਲ ਗਈ ਹੈ, ਸਾਰੀ ਵੀ ਉਹਨਾਂ ਦੀ ਨਿਵਰਤ ਹੋ ਗਈ ਹੈ। ਵਿਸ਼ੇਸ਼ ਕਰਕੇ ਉਹ ਗੁਰਮੁਖ ਪਿਆਰੇ ਤੋਂ ਹਰ ਵੇਲੇ ਪਰਮੇਸ਼ਰ ਦੇ ਵਿੱਚ ਰੱਤ ਪ੍ਰੀਤੀ ਕਰਦੇ ਹਨ। ਇਹ ਹੈ ਉੱਤਮ ਅਧਿਕਾਰੀਆਂ ਦੀ ਅਵਸਥਾ। ਹੁਣ ਜੀ ਬ੍ਰਹਮ ਵੇਤਿਆਂ ਦੀ ਕੀ ਅਵਸਥਾ, ਬ੍ਰਹਮ ਗਿਆਨੀ ਕਿਹੜੀ ਅਵਸਥਾ ਵਿੱਚ ਦੁਨੀਆਂ ਵਿੱਚ ਰਹਿੰਦੇ ਹਨ, ਇਹ ਕਿਰਪਾ ਕਰਕੇ ਦੱਸੋ। ਤੀਸਰੇ ਸਿੱਧ ਦਾ ਪਰਸ਼ਨ ਹੈ, ਤਾਂ ਹਜ਼ੂਰ ਫਰਮਾਉਂਦੇ ਹਨ ਆਰੰਭ
ਤੋਂ
ਸਰੋਵਰ ਦੀ ਨਿਆਈ, ਸਮੁੰਦਰ ਦੀ ਨਿਆਈ ਖਾਲਸਾ ਜੀ ਬ੍ਰਹਮ ਪਰਮੇਸ਼ਰ ਆਪ ਹੈ। ਸੋ ਉਸ ਵਿੱਚ ਲਹਿਰੀ ਵਿਸ਼ਨ ਮਹੇਸ਼ ਵਿਸ਼ਨੂੰ ਸ਼ਿਵ ਜੀ ਆਦਿਕ ਵੱਡੇ ਵੱਡੇ ਵੱਡੀਆਂ ਲਹਿਰਾਂ ਦੀ ਨਿਆਈ ਪੈਦਾ ਹੋਏ, ਝੱਗ ਦੀ ਨਿਆਈ ਇਹ ਦੇਹਾਂ ਪੈਦਾ ਹੋਈਆਂ ਹਨ, ਤੇ ਬੁਦਬਦਿਆਂ ਦੀ ਨਿਆਈ ਇਹ ਜੀਵ ਪੈਦਾ ਹੋਏ ਹਨ ਜਿਸਤੇ ਵਿੱਚੋਂ। ਇਹ ਬ੍ਰਾਹਮੀ ਸਮੁੰਦਰ ਦੀ ਨਿਆਈ ਹੈ ਅਥਵਾ ਸਤਗੁਰੂ ਜੀ ਸਮੁੰਦਰ ਦੀ ਨਿਆਈ ਹਨ, ਸੱਚੇ ਪਾਤਸ਼ਾਹ ਜੀ ਆਪ। ਸੋ ਤਿਤ ਸਰਵਰਣਾ, ਤਿਤ ਇਹਨਾਂ ਗੁਰਮੁਖ ਬ੍ਰਹਮ ਗਿਆਨੀਆਂ ਦਾ ਖਾਲਸਾ ਜੀ, ਤਿਤ ਬ੍ਰਹਮ ਰੂਪੀ ਸਰਵਰਣਾ ਸਰੋਵਰ ਦੇ ਵਿੱਚ ਨਿਵਾਸਾ ਨਿਵਾਸ ਪਹਿਲੇ ਹੋਇਆ ਹੈ। ਉਹਨਾਂ ਨੇ ਜਿਹੜੀਆਂ ਵਾਸ਼ਨਾ ਸਨ ਆਪਣੀਆਂ ਉਹ ਲੈ ਕਰ ਦਿੱਤੀਆਂ ਹਨ, ਉਹਨਾਂ ਨੂੰ ਵਾਸ਼ਨਾ ਨੂੰ ਕਿਸੇ ਪ੍ਰਕਾਰ ਦੀ ਰਹੀ ਵਾਸ਼ਨਾ ਖਾਲਸਾ ਜੀ ਸੰਸਾਰ ਵਿੱਚ ਦੁਬਾਰਾ ਜਨਮ ਦਾ ਕਾਰਨ ਬਣਦੀ ਹੈ। ਸ੍ਰੀ ਰਾਮ ਚੰਦਰ ਜੀ ਨੇ ਪੁੱਛਿਆ ਸੀ, ਹੇ ਵਿਸ਼ਿਸ਼ਟ ਜੀ, ਜੇ ਤਲਵਾਰ ਨਾਲ ਕਿਸੇ ਦੇ ਸਿਰ ਵੱਢ ਦਈਏ ਤਾਂ ਦੁਬਾਰਾ ਵੀ ਜਿੰਦਾ ਹੋ ਜਾਂਦਾ? ਕਹਿੰਦੇ ਹਾਂ ਸ੍ਰੀ ਰਾਮ ਜੀ, ਵਾਸ਼ਨਾ ਇੱਕ ਐਸੀ ਚੀਜ਼ ਹੈ ਜਿਹੜੀ ਮੁੜ ਮੁੜ ਕੇ ਦੁਨੀਆਂ ਦੇ ਵਿੱਚ ਜਨਮ ਦਾ ਕਾਰਨ ਬਣਦੀ ਹੈ। ਸੋ ਵਾਸ਼ਨਾ ਹੀ ਮੋਟਣਾ ਸਭ ਤੋਂ ਵੱਡਾ ਗਿਆਨ ਹੈ। ਤਾਂ ਇਹ ਗੁਰਮੁਖ ਪਿਆਰੇ ਵਿੱਚ ਆਸਾ ਹੋਏ ਨਿਰਾਸੀ, ਆਸਾ ਵਿੱਚ ਸੰਸਾਰੀ ਤੇ ਨਿਰਾਸੇ ਹੋ ਕੇ ਰਹਿੰਦੇ, ਕੋਈ ਵਾਸ਼ਨਾ ਮਨ ਵਿੱਚ ਰਹਿ ਨਹੀਂ ਦਿੰਦੇ। ਬਾਕੀ ਦੇ ਜਿਹੜੇ ਲੋਕ ਹਨ ਉਹ ਤਾਂ ਆਏ ਬੰਦਾ ਦੁਨੀ ਵੱਤ ਆਸੂਣੀ ਬੰਨ ਆਸਾ ਨੂੰ ਉਂਗਲੀਆਂ ਬੰਨ ਕੇ ਲੈ ਜਾਂਦੇ ਹਨ, ਮੁੜ ਜਾਂਦੇ ਹਨ, ਚਲੇ ਜਾਂਦੇ ਹਨ, ਪਰ ਗੁਰਮੁਖ ਆਪਣੀਆਂ ਆਸਾ ਸਾਰੀਆਂ ਸੰਸਾਰ ਵਿੱਚ ਰਹਿੰਦੀਆਂ ਲੋਕਦੇ ਹਨ। ਆਸਾ ਸਾਰੀਆਂ ਦਾ ਨਾਸ਼ ਕਰਨਾ ਹੀ ਸਭ ਤੋਂ ਵੱਡਾ ਗਿਆਨ ਹੈ। ਸੋ ਇਸ ਪ੍ਰਕਾਰ ਉਹਨਾਂ ਨੇ ਜਿਹੜੀਆਂ ਵਾਸ਼ਨਾ ਸਨ ਉਹ ਲੈ ਕਰ ਦਿੱਤੀਆਂ ਹਨ, ਉਹਨਾਂ ਦੀ ਗੁਰਤੀ ਪਰਮੇਸ਼ਰ ਦੇ ਚਰਨਾਂ ਵਿੱਚ ਲੈ ਪਾਈ ਹੋ ਗਈ ਹੈ। ਮੈਂ ਵਾਸਾ ਮੈਂ ਵਿਸ਼ੇਸ਼ ਕਰਕੇ ਉਹਨਾਂ ਗੁਰਮੁਖ ਪਿਆਰਿਆਂ ਦਾ ਇਸ ਬ੍ਰਹਮ ਰੂਪੀ ਸਰੋਵਰ ਦੇ ਵਿੱਚ ਵਸਣਾ ਹੋਇਆ ਹੈ, ब्रह्माकार बिरती करके ब्रह्मानंद दे विच तो लीन रहिंदे हन।
पाणी पावक तिन्हा पिया,
तिन्हा गुरमुख प्यारिआं ने पाणी पावक तिन्हा पिया, उन्हां ने पाणी विचों शांति दा गुण ते अग्नि दे विचों प्रकाश जिहड़ा गुण है इह उन्हां ने ग्रहण किया है। पाणी पावक तिन्हा पिया, इस प्रकार पाणी सतोगुण ते पावक तमोगुण ते रजोगुण इन्हां तिन्नां नूं गुरमुख प्यारिआं ने कख दी नहीं आई जाण करके तिन्नां नूं सार दित्ता है। वा पाणी दी नहीं आई जिहड़ियां वासना सन तो इन्हां नूं गुरमुख प्यारिआं ने ब्रह्म अभ्यास अग्नि बाल करके कख दी नहीं आई साड़ के सारियां वासना नूं स्वाह कर दित्ता है। तो खालसा जी के किरेमान कर्म होंदे ने, 8 बजे वाले पास जाओ भाई, एक किरेमान कर्म होंदे हन जिहड़े हंगता साहब कीते जाण ते फिर जमा हो जाते हैं, उन्हें संचित कर्म कई दा अगे प्रारंभ उन्हां तों बनदी है। ते जिसका गले दे विच पाया होया अनाज ही सड़ जाए साड़ दिता जाए उहदे विच फिर अंकूर शक्ति नहीं रहिंदी, उह फिर उग नहीं सकदी उह खेती। इसे प्रकार ते जिन्हां दे संचित कर्म हन जो सतगुरु सच्चे पातशाह की कृपा करन उह ब्रह्म अभ्यास अग्नि बालन, ब्रह्म अभ्यास शब्द का मुड़ मुड़ के अभ्यास करना, बहुता सिमरन करना, जे ब्रह्म अभ्यास अग्नि के नाल उह संचित कर्मां रूपी अनाज नूं जे साड़ देन फिर उह जन्म का कारण बनणगे। इस वास्ते गुरमुख प्यारिआं ने कख दी न्याई जाण के इन्हां विशेष कारण साड़ दित्ता है। पाणी पावक तिन्हें किया, ना पौन दी पाणी दी न्याई शांत चित्त हन ते अग्नि दी न्याई ब्रह्म अभ्यास करके स्वरूप का प्रकाश इन्हां गुरमुख प्यारिआं नूं प्राप्त कर लिया है।
पंथ जो मोह पाग नहीं चाला,
इन्हां गुरमुख प्यारिआं दा खालसा जी की सुभाअ है, पंकज पाग मोह उन्हां गुरमुख प्यारिआं दा पंकज पाग जो सतगुरु सच्चे पातशाह पंकज कवन दी न्याई पाग चरण हन उन्होंने उन्हां दे सिखा दा मन मोहित हो गया। ब्रह्म ज्ञानियों का पंकज पाग मोह जो सतगुरु जी के चरण हन कवन दी न्याई निर्मेत रखण वाले तो गुरु के चरणों के उन्हां गुरसिखा का मन मोहित हो गया है, हर वे जुड़ गया है
नहीं चला।
गुरमुख प्यारे फिर खालसा जी उन्हों का मन चलायमान नहीं हुई, वासना वल विकारा वल संसार वल विहारा वल उन्हों का मन नहीं चलता, गुरु के शब्द रूपी चरण कमलों के मन उन्होंने जुड़ गया है, मोहित हो गया है। वह गुरमुख प्यारे फिर 84 के गेड़े वल नहीं चलना, नहीं 84 के गेड़े वल वो चलते नहीं जाते। असी वेखना किया है तो ब्रह्म रूपी समुद्र के गुरमुख प्यार हर वे उन्हों का मन डुबा रहा है, डुबे रेंदे हैं, लीन रेंदे हैं, ब्रह्मानंद उन्हों का मन हर वे जुड़िया रहा है, डुबा रहा है। हे सच्चे पातशाह जी आप आग्या कर रहे हो कि तू पंजाब नूं चला गया, सच्चे पातशाह जी मेरा पर्ण है भाई राम कौर साहब भाई गोबिंद सिंह साहब की बेनती कर रहे हैं, सच्चे पातशाह जी मेरा पर्ण है जदों तक मैं तुहाडे दर्शन नाल कर लवां तदों तक मैं लंगर नहीं छकदा है, ते तुहाडा बचना छोड़ा अन्न करा पा संग फिर महाराज मैं लंगर ना छकिया करा, श्री भावें मेरा शांत हो जाए ते परवाह नहीं पर तुहाडे दर्शनां तों बिना लंगर नहीं छकना। हजूर अंतरजामी जी परोपकार कराना चाहते हैं, सारा इतिहास भाई गुरबख्श सिंह जी ने समाधि में लीन होकर सुना है, सूर्य प्रकाश जिन्हों से बनिया हजूर ने आज्ञा की भाई गुरबख्श सिंह जी तुम हरेक शिकार के बहाने जंगल में जाया करो, एक बारी जब तुम समाधि में बैठा करो तो साढ़े दर्शन तुम हरेज हो जाया कर। 53 साल भाई गुरबख्श सिंह साहब जी दसम पातशाह तो बाद ज्योदे रह 53 साल हरेक दसम पातशाह महाराज साहब के दर्शन उन्होंने होया, ਉਹ ਗੁਰਮੁਖ ਪਿਆਰੇ ਬ੍ਰਹਮਾਨੰਦ ਵਿੱਚ ਹਰ ਵੇਲੇ ਲੀਨ ਰਹਿੰਦੇ ਹਨ। ਹਮ ਦੇਖਾ ਤਹਿ ਉਹਨਾਂ ਨੇ ਤਾਂ ਹੀ ਵੇਖਣਾ ਕੀਤਾ ਹੈ ਡੂਬੀਆਂ ਨੇ, ਉਹ ਬ੍ਰਹਮਾਨੰਦ ਦੇ ਵਿੱਚ ਲੀਨ ਰਹਿੰਦੇ ਹਨ। ਹੰਗਤਾ ਤੇ ਮਮਤਾ ਉਹਨਾਂ ਦੀ ਡੁੱਬ ਚੁੱਕੀ ਹੈ, ਨਹੀਂ ਰਹੀ ਹੈ। ਹੰਗਤਾ ਤੇ ਮਮਤਾ ਤੋਂ ਪਰੇ ਹੋ ਗਏ ਹਨ ਗੁਰਮੁਖ ਪਿਆਰੇ। ਮਨ ਜੋ ਸ਼੍ਰੋਮਣੀ ਹੈ, ਏਕ ਜੋ ਅਦਵੈਤ ਰੂਪ ਹੈ, ਉਸ ਨੂੰ ਲਾਭ ਨਿਸ਼ਚੇ ਕਰਕੇ ਚੇਤ ਚੇਤੇ ਕਰਦੇ ਹਨ ਹਰ ਵੇਲੇ, ਤੇ ਮੂਰਖਤਾ ਨੂੰ ਉਹਨਾਂ ਨੇ ਮਨਾ ਕਰ ਦਿੱਤਾ ਹੈ। ਮਨ ਉਹਨਾਂ ਦਾ ਸਥਿਤ ਹੋ ਗਿਆ ਹੈ। ਮਨਾ ਪਰਮੇਸ਼ਰ ਦੇ ਵਾਹਿਗੁਰੂ ਮੰਤਰ ਦੇ ਵਿੱਚ ਹਰੇਕ ਪਰਮੇਸ਼ਰ ਦੇ ਵਿੱਚ ਉਹ ਵਿਸ਼ੇਸ਼ ਕਰਕੇ ਰੱਬ ਪ੍ਰੀਤੀ ਕਰਦੇ ਹਨ। ਹਰੇਕ ਪ੍ਰਕਾਰ ਦੇ ਵਿਸ਼ੇ ਉਹਨਾਂ ਨੂੰ ਵਿਸਤ੍ਰਿਤ ਵਿਸਰਗਾ ਹਨ, ਤੇ ਇਸ ਪ੍ਰਕਾਰ ਗੁਣ ਤਿੰਨੇ ਗੁਣ ਵੀ ਉਹਨਾਂ ਦੇ ਖਾਲਸਾ ਦੀ ਗਲਿਆ ਬਣ ਗਏ ਹਨ। ਨਾ ਤਿੰਨੇ ਗੁਣ ਹੀ ਰਹੇ, ਨਾ ਕਿਸੇ ਪ੍ਰਕਾਰ ਵਿਸ਼ੇ ਹੀ ਰਹੇ, ਵਿਸ਼ਿਆਂ ਤੋਂ ਵੀ ਨਿਰਲੋਪ ਹੋ ਗਿਆ, ਤਿੰਨਾਂ ਗੁਣਾਂ ਤੋਂ ਵੀ ਤੁਰਿਆ ਅਵਸਥਾ ਦੇ ਵਿੱਚ ਤੋਂ ਗੁਰਮੁਖ ਪਿਆਰੇ ਪਹੁੰਚ ਗਏ ਹਨ। ਗੁਰਮੁਖ ਪਿਆਰਿਆਂ ਦੀਆਂ ਗਲਿਆ ਗੱਲਾਂ ਜਿਹੜੀਆਂ ਹਨ ਉਹ ਵੀ ਗੁਣ ਪਰਕਾਰ ਵਾਲੀਆਂ ਹਨ, ਹਰੇਕ ਦੇ ਵਿੱਚ ਗੁਣ ਹੀ ਪੈਦਾ ਕਰਦੇ ਹਨ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ, ਉਹਨਾਂ ਦੇ ਖਾਲਸਾ ਜੀ ਸਭ ਤੋਂ ਵੱਡਾ ਜਤ ਵੀ ਉਹਨਾਂ ਵਿੱਚ ਹੈ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣ, ਪਰ ਫਿਰ ਵੀ ਉਹ ਨਿਮਰਤਾ ਨਾਲ ਕਹਿੰਦੇ ਨੇ ਕਿ ਮਾਲਕ ਅਸੀਂ ਜਤੀ ਵੀ ਨਹੀਂ ਹਾਂ। ਉਹ ਵੱਡੇ ਭਾਰੇ ਸਤੀ ਹਨ, ਦਾਨੀ ਹਨ, ਸੱਚ ਬੋਲਦੇ ਹਨ, ਸੱਤ ਪ੍ਰਤੱਗੀ ਹਨ, ਸੱਚਾ ਨੇਚਿਆ ਸੱਤਾ ਸਭ ਪੁਰਸ਼ਾਂ ਸੰਗਤ ਕਰਦੇ, ਸਭ ਸ਼ਾਸਤਰ ਪੜ੍ਹਦੇ ਹਨ, ਸਭ ਪੁਰਖ ਅਕਾਲ ਪੁਰਖ ਦੇ ਵਿੱਚ ਜੁੜੇ ਹੋਏ ਹਨ, ਪਰ ਫਿਰ ਵੀ ਕਹਿੰਦੇ ਮਹਾਰਾਜ ਅਸੀਂ ਸਤੀ ਵੀ ਨਹੀਂ ਹਾਂ। ਸਾਰੀਆਂ ਵਿਦਿਆ ਉਹਨਾਂ ਦੇ ਹੱਥ ਦੇ ਉੱਪਰ ਔਲੇ ਰੱਖੇ ਵੀ ਨਹੀਂ, ਹਸਤਾ ਮਲਬੱਤ ਉਹਨਾਂ ਨੂੰ ਸਾਕਸ਼ਾਤ ਹਨ। ਮਨ ਇਕਾਗਰ ਕੀਤਾ ਹੋਇਆ, ਵਾਸਨਾ ਨਹੀਂ ਫੁਰਨ ਦਿੰਦੇ, ਸੰਕਲਪ ਨਹੀਂ ਮੰਦ ਫੁਰਨ ਦਿੰਦੇ, ਸਾਰੇ ਪ੍ਰਕਾਰ ਦੀ ਸਮਝ ਵਿਦਿਆ ਵੀ ਹੈ, ਪਰ ਵਿਦਿਆ ਦਾ ਮਾਣ ਨਹੀਂ ਉਹ ਕਰਦੇ। ਕਹਿੰਦੇ ਮਹਾਰਾਜ ਅਸੀਂ ਪੜ੍ਹੇ ਹੋਏ ਨਹੀਂ ਹਾਂ। ਬੇਨਤੀ ਕਰਦੇ ਮਹਾਰਾਜ ਮੈਂ ਮੂਰਖ ਹਾਂ, ਤੇ ਮੁਗਧ ਬਸਮਝਿਆਂ ਦੇ ਘਰ ਵਿੱਚ ਜਨਮ ਹੋਇਆ, ਅਨਪੜ੍ਹਾਂ ਦੇ ਕਾਰਨ ਤਾਂ ਉਹ ਹੀ ਕਿਰਪਾ ਕਰਕੇ ਪੜ੍ਹਾ ਦਿੰਦੇ, ਉਹ ਆਪਣੇ ਵੱਡ ਵਡੇਰਿਆਂ ਨੂੰ ਵੀ ਬਖਸ਼ਾਉਣ ਵਾਸਤੇ ਇਹ ਅੱਖਰ ਕਿਹਾ ਹੈ। ਬਸ ਅੱਗੇ ਕਾਸ਼ਮ ਵਿਹਾਰਾਂ ਕਰਕੇ ਵੀ ਮੂਰਖ, ਸ਼ਾਸਤਰ ਗਿਆਨ ਕਰਕੇ ਵੀ ਮੁਗਧ ਹੈ, ਇਹ ਸੱਚੇ ਪਾਤਸ਼ਾਹ ਮੇਰਾ ਮੁਗਧ ਪੁਣੇ ਦੇ ਵਿੱਚ ਇਹ ਜਨਮ ਪਾਇਆ ਹੋਇਆ ਹੈ। ਪਰਮਾਰਾਜ ਕਿਰਪਾ ਕਰੋ, ਬੇਨਤੀ ਪੂਰਵਕ ਕਹਿੰਦਾ ਹਾਂ, ਕਿੰਨਾ ਗੁਰਮੁਖ ਪਿਆਰਿਆਂ ਦੀ ਸ਼ਰਨ ਹੈ ਜਿਹਨਾਂ ਨੂੰ ਮਹਾਰਾਜ ਤੁਸੀਂ ਕਦੇ ਭੁੱਲਦੇ ਨਹੀਂ ਹੋ, ਜਿਹਨਾਂ ਕਦੇ ਵਿਸਰਦੇ ਨਹੀਂ ਹੋ, ਉਹਨਾਂ ਗੁਰਮੁਖਾਂ ਦੀ ਸ਼ਰਨ ਹੈ। ਉਹ ਕਿਰਪਾ ਕਰਕੇ ਤੋ ਖੋਟੇ ਸੰਦ ਖਰੇ, ਖਰਿਆਂ ਦੇ ਨਾਲ ਖੋਟੇ ਵੀ ਧਰ ਜਾਂਦੇ ਹਨ, ਉਹ ਆਪੇ ਕਿਰਪਾ ਕਰਨਗੇ। ਜਿਵੇਂ ਲੱਕੜ ਦੀ ਸੰਗਤ ਕਰਕੇ ਲੋਹਾ ਵੀ ਪਾਰ ਹੋ ਜਾਂਦਾ ਹੈ ਬੇੜੀ ਵਾਲਾ, ਇਸੇ ਪ੍ਰਕਾਰ ਹਾਂ ਤਾਂ ਲੋਹੇ ਵਰਗੇ ਲੋਭੀ ਤੇ ਲਾਲਚੀ ਤੇ ਡੁੱਬਣ ਵਾਲੇ, ਪਰ ਗੁਰੂ ਕੀ ਸੰਗਤ ਬੇੜੀ ਦੀ ਨਿਆਈ ਕਾਸ਼ਤੀ ਨਿਆਈ ਹੈ, ਆਪੇ ਕਿਰਪਾ ਕਰਕੇ ਤਾਰ ਲਵੇਗੀ। ਜਿਹਨਾਂ ਨੂੰ ਤੁਸੀਂ ਕਦੇ ਵੀ ਨਹੀਂ ਭੁੱਲਦੇ ਹੋ, ਉਹਨਾਂ ਦੀ ਸ਼ਰਨ ਹੈ। ਸੋ ਇਸੇ ਪ੍ਰਕਾਰ ਫਿਰ ਚਾਹੀਦਾ ਕੀ ਹੈ ਖਾਲਸਾ ਜੀ, ਵੱਡੇ ਭਾਰੀ ਜਤੀ ਹੁੰਦਿਆਂ ਵੀ ਹੰਗਤਾ ਨਹੀਂ ਕਰਨੀ, ਸਤੀ ਹੁੰਦਿਆਂ ਵੀ ਹੰਗਤਾ ਨਹੀਂ ਕਰਨੀ, ਵਿਦਵਾਨ ਹੋ ਕੇ ਵੀ ਵਿਦਿਆ ਦੀ ਹੰਗਤਾ ਨਹੀਂ ਕਰਨੀ, ਤੇ ਇਸੇ ਪ੍ਰਕਾਰ ਮੂਰਖ ਪੁਣੇ ਦਾ ਵੀ ਮਾਣ ਨਹੀਂ ਕਰਨਾ ਕਿ ਮੈਂ ਮੂਰਖ ਹਾਂ, ਤੇ ਮੁਗਧ ਨਾਮ ਸੁੰਦਰ ਦਾ ਹੈ ਤੇ ਸੁੰਦਰ ਸਰੂਪ ਦਾ ਵੀ ਕਦੇ ਮਾਣ ਨਹੀਂ ਕਰਨਾ ਕਿ ਮੇਰਾ ਸਰੀਰ ਬੜਾ ਸੁੰਦਰ ਹੈ। ਇਸ ਪ੍ਰਕਾਰ ਹਉਮਿਚ ਮੂਰਖ ਹਉਮਿਚ ਸਿਆਣਾ, ਜਿਹੜਾ ਕਹਾਉਣਾ ਕਿ ਮੈਂ ਬੜਾ ਮੂਰਖ ਹਾਂ ਇਹ ਵੀ ਇੱਕ ਹੰਗਤਾ ਹੈ, ਜਿਹੜਾ ਕਹਾਉਣਾ ਕਿ ਮੈਂ ਬੜਾ ਸਿਆਣਾ ਇਹ ਵੀ ਇੱਕ ਹੰਗਤਾ ਹੈ, ਜਿਹੜਾ ਕਹਿਣਾ ਮੈਂ ਬਹੁਤਾ ਸੱਚ ਬੋਲਦਾ ਹਾਂ ਹਉਮਿਚ ਸਚਿਆਰ ਕੂੜਿਆਰ ਇਹ ਵੀ ਹੰਗਤਾ ਹੈ, ਜਿਹੜਾ ਕਹਿਣਾ ਮੈਂ ਮੇਰਾ ਝੂਠਾ ਹੀ ਹੈ ਇਹ ਵੀ ਹੰਗਤਾ ਹੈ। ਇਹਨਾਂ ਸਾਰਿਆਂ ਤੋਂ ਪਰੇ ਹੋਣਾ ਹੈ। ਮੂਰਖਪੁਣੇ ਦੀ ਹੰਗਤਾ ਤੋਂ ਤੇ ਮੁਗਧ ਸੁੰਦਰਪੁਣੇ ਦੀ ਹੰਗਤਾ ਤੋਂ ਵੀ ਨਿਰੁਕਤ ਹੋਣਾ ਹੈ, ਰਹਿਤ ਹੋਣਾ ਹੈ, ਜਨਮ ਪਾਇਆ। ਇਸ ਪ੍ਰਕਾਰ ਦਾ ਜੀਵਨ ਗੁਰਸਿੱਖ ਦਾ ਹੋਣਾ ਚਾਹੀਦਾ ਹੈ। ਉਹਨਾਂ ਨੇ ਖਾਲਸਾ ਜੀ ਨਾ ਹੋ ਜਿਨ੍ਹਾਂ ਦੇ ਵਿੱਚ ਹੰਗਤਾ ਨਹੀਂ, ਉਹਨਾਂ ਨੇ ਸਾਰਿਆਂ ਤੋਂ ਵੱਡਾ ਜਾਤ ਰੱਖ ਲਿਆ, ਉਹ ਸਭ ਤੋਂ ਵੱਡੇ ਜਾਤੀ ਹਨ। ਜਿਨ੍ਹਾਂ ਦੇ ਵਿੱਚ ਹੰਗਤਾ ਨਹੀਂ ਉਹ ਸਭ ਤੋਂ ਵੱਡੇ ਸਤੀ ਹਨ। ਸੋ ਜਿਨ੍ਹਾਂ ਨੇ ਅੰਦਰ ਹੰਕਾਰ ਨਹੀਂ ਪੜ੍ਹਾਈ ਦੀ ਉਹ ਸਭ ਤੋਂ ਵੱਧ ਪੜ੍ਹੇ ਹੋਏ ਹਨ। ਜਿਨ੍ਹਾਂ ਅੰਦਰ ਹੰਕਾਰ ਮੂਰਖਪੁਣੇ ਦੀ ਉਹ ਸਭ ਤੋਂ ਚੰਗੇ ਹਨ। ਜਿਨ੍ਹਾਂ ਅੰਦਰ ਹੰਕਾਰ ਨਹੀਂ ਹੈ ਸੁੰਦਰਪੁਣੇ ਦੀ ਉਹ ਸਭ ਤੋਂ ਪਵਿੱਤਰ ਮਨ ਵਾਲੇ ਹਨ। ਉਹਨਾਂ ਦਾ ਜਨਮ ਬੜਾ ਪਾਰੀ ਮੁੱਲ ਦਾ ਪਵਿੱਤਰ ਹੋ ਗਿਆ ਹੈ। ਪ੍ਰਣਵਤ ਨਾਨਕ ਤਿੰਨ ਕੀ ਸਰਣਾ, ਬੇਨਤੀ ਪੂਰਵ ਕਹਿੰਦੇ ਹਾਂ ਹੇ ਪਰਮੇਸ਼ਰ ਤਿੰਨਾਂ ਗੁਰਮੁਖਾਂ ਦੀ ਸ਼ਰਨ ਹੈ। ਜਿਹੜੇ ਦੇਸ਼ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਜਿਹੜੇ ਸੋ ਪੁੰਨ ਦਾਨ ਕਾ ਕਰੇ ਸੀਰ ਸੋ ਗ੍ਰਹੀ ਗੰਗਾ ਕਾਲੀ, ਜਿਹੜੇ ਐਸੇ ਸਤੀ ਹਨ, ਜਿਹੜੇ ਪੜ੍ਹ ਲਿਖ ਕੇ ਵੀ ਹੰਗਤਾ ਤੋਂ ਰਹਿਤ ਹਨ, ਤੇ ਜਿਨ੍ਹਾਂ ਨੇ ਆਪਣੇ ਮਨ ਨੂੰ ਪੜ੍ਹਾ ਲਿਆ ਹੈ ਗੁਰਮੁਖ ਪਿਆਰਿਆਂ ਨੇ, ਮੂੰਹ ਆਦਿ ਇੰਦਰੀਆਂ ਨੇ ਵਿਸ਼ੇ ਵਿਚਾਰਾਂ ਵੱਲੋਂ ਰੋਕ ਕੇ ਰੱਖ ਲਿਆ ਹੈ, ਮੁਗਧ ਸੁੰਦਰ ਸਰੂਪ ਦੀ ਪ੍ਰਾਪਤੀ ਜਿਨ੍ਹਾਂ ਨੇ ਕਰ ਲਈ ਹੈ, ਜਿਨ੍ਹਾਂ ਦਾ ਜਨਮ ਸਫਲਾ ਹੋ ਗਿਆ ਹੈ, ਇਹਨਾਂ ਪਰਮੇਸ਼ਰ ਦੇ ਪਿਆਰਿਆਂ ਦੀ ਬੇਨਤੀ ਪੂਰਵਕ ਸ਼ਰਨ ਹੈ, ਜਿਨ੍ਹਾਂ ਨੂੰ ਮਹਾਰਾਜ ਤੁਸੀਂ ਕਦੇ ਭੁੱਲਦੇ ਨਹੀਂ ਹੋ, ਸੋ ਕਿਰਪਾ ਕਰਕੇ ਉਹਨਾਂ ਦੀ ਸੰਗਤ ਬਖਸ਼ੋ, ਜਿਸ ਕਰਕੇ ਸਾਡਾ ਵੀ ਜਨਮ ਸਫਲਾ ਹੋਵੇ। ਸੋ ਸੰਸਾਰ ਦੀ ਉਤਪਤੀ ਕਿਵੇਂ, ਸੰਸਾਰ ਵਿੱਚ ਰਹਿਣ ਵਾਲੇ ਜੀਵਾਂ ਦਾ ਸੁਭਾਅ ਕੀ, ਜਗਿਆਸੂਆਂ ਦੀ ਕੀ ਅਵਸਥਾ, ਬ੍ਰਹਮ ਦੇਵਤਿਆਂ ਦੀ ਕੀ ਅਵਸਥਾ ਹੈ, ਇਹ ਤਿੰਨਾਂ ਹੀ ਸਿੱਧਾਂ ਦੇ ਪ੍ਰਸ਼ਨਾਂ ਨੂੰ ਸਾਨੂੰ ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪ ਤਿੰਨਾਂ ਨੂੰ ਉੱਤਰ ਦੇ ਕੇ ਨਿਹਾਲ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਜੋੜਿਆ ਹੈ। ਆਪਾਂ ਵੀ ਇਹਨਾਂ ਗੁਣਾਂ ਨੂੰ ਗ੍ਰਹਿਣ ਕਰੀਏ, ਮੋਹ ਤਿਆਗੀਏ, ਸੰਗਤ ਰੂਪੀ ਸਰੋਵਰ ਵਿੱਚ ਆਪਣਾ ਨਿਵਾਸ ਕਰੀਏ, ਮਾਇਆ ਜਿਹੜੀ ਸਾਗਣ ਵਾਲੀ ਹੈ ਇਹਨੂੰ ਚੰਗੇ ਪਾਸੇ ਲਾ ਕੇ ਪਾਣੀ ਵਰਗੀ ਛਾਪ ਬਣਾਈਏ, ਗੁਰੂ ਕੇ ਚਰਨ ਕਮਲਾਂ ਦੇ ਨਾਲ ਪ੍ਰੇਮ ਕਰੀਏ, ਹੰਕਾ ਮਮਤਾ ਤਿਆਗੀਏ, ਜਦ ਸਾਹਿਬ ਤੇ ਪੜ੍ਹੇ ਉਹਨਾਂ ਦਾ ਹੰਕਾਰ ਤਿਆਗੀਏ, ਜਿਨ੍ਹਾਂ ਨੂੰ ਪਰਮੇਸ਼ਰ ਨੂੰ ਭੁੱਲਦਾ ਉਹਨਾਂ ਦੀ ਸ਼ਰਨ ਪਾਈਏ, ਫਿਰ ਆਪਾਂ ਵੀ ਲੋਕ ਸੁਖੀ ਕਰਨੋ ਸੁਹੇਲੇ, ਨਾਨਕ ਹਰ ਪ੍ਰਭ ਆਪ ਦੇ ਮੇਲੇ।